ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 687 ਅੰਗ 'ਤੇ ਇਹ ਪਾਵਨ ਪਵਿੱਤਰ ਸ਼ਬਦ ਛੰਤ ਬਖਸ਼ਿਸ਼ ਕਰ ਰਹੇ ਹਨ। ਨਾਸਰੀ ਮਹਲਾ ਪਹਿਲਾ ਛੰਤ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਓਅੰਕਾਰ ਜੀ ਦੀ ਪ੍ਰਾਪਤੀ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਇੱਕ ਥਾਨੇਸਰ ਨਾਮੇ ਤੀਰਥ ਪੈਂਦਾ ਹੈ, ਅੱਜ ਕੱਲ੍ਹ ਉੱਥੇ ਬੜਾ ਭਾਰੀ ਮੌਕਾ ਹੈ, ਮੇਲਾ ਲੱਗਿਆ ਹੋਇਆ, ਲੋਕ ਨਹਾਉਣ ਜਾਂਦੇ ਨੇ। ਹੁਣ ਸਾਨੂੰ ਕੀ ਹੁਕਮ ਹੈ ਕਿ ਅਸੀਂ ਅੱਗੇ ਉੱਥੇ ਨਹਾਉਣ ਜਾਂਦੇ ਸੀ ਪਹਿਲਿਆਂ ਸਮਿਆਂ ਜਦੋਂ ਗੁਰਸਿੱਖੀ ਧਾਰਨੀ ਸੀ ਕੀਤੀ, ਸਾਨੂੰ ਕੀ ਹੁਕਮ ਹੈ, ਉੱਥੇ ਨਹਾਉਣ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਇਸ਼ਨਾਨ ਕਰਿਆ ਹੀ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਬਚਨ, ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਸੋ ਅਸਲ ਵਿੱਚ ਤੀਰਥ ਦਾ ਅਰਥ ਹੁੰਦਾ ਭਾਈ ਪਵਿੱਤਰ। ਉਹ ਪਵਿੱਤਰ ਕਿਵੇਂ ਹੋਇਆ? ਭਗਤ ਕਬੀਰ ਜੀ ਫਰਮਾਉਂਦੇ ਹਨ ਜਿਸ ਪ੍ਰਕਾਰ ਕਿ ਤੀਰਥ ਬੜਾ ਕਿ ਹਰ ਕਾ ਦਾਸ, ਤੀਰਥ ਬੜਾ ਕਿ ਜਾਸ ਉਪਾਇਆ। ਸੋ ਇਸ ਤਰ੍ਹਾਂ ਫਰਮਾਉਣ ਦੇ ਨਾਲ ਸਾਰੇ ਪ੍ਰੇਮੀ ਚੁੱਪ ਹੋ ਗਏ ਕਿ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ ਕਿ ਨਾਮ ਵੱਡਾ। ਤੀਰਥ ਬਣਿਆ ਕਿਵੇਂ ਹੈ? ਕਹਿੰਦੇ ਜੇ ਉੱਥੇ ਕੋਈ ਮਹਾਂਪੁਰਸ਼ ਬੈਠੇ ਸੀਗੇ, ਬੜੇ ਯੋਗ ਤਪੱਸਿਆ ਕੀਤੀ ਭਗਤਾਂ ਨੇ ਉਹ ਥਾਂ, ਫਿਰ ਪਵਿੱਤਰ ਹੋਇਆ। ਕਹਿੰਦੇ ਫਿਰ ਪਵਿੱਤਰ ਕੀ ਚੀਜ਼ ਹੈ? ਬਈ ਨਾਮ ਜਪਣ ਕਰਕੇ ਉਹ ਪਵਿੱਤਰ ਹੋਇਆ ਹੈ ਤਾਂ ਥਾਂ ਥਾਂ ਹੀ ਲੋਕ ਬਹਿੰਦੇ ਨੇ, ਦੁਨੀਆਂ ਬਥੇਰੀ ਬੈਠੀ ਹੈ, ਉਹ ਥਾਂ ਨਹੀਂ ਪਵਿੱਤਰ ਹੋ ਜਾਂਦੇ? ਤੀਰਥ ਦਾ ਮਤਲਬ ਪਵਿੱਤਰ, ਪਵਿੱਤਰ ਹੈ ਨਾਮ, ਅਤੇ ਨਾਮ ਜਿੱਥੇ ਜਪੀ ਉੱਥੇ ਹੀ ਤੀਰਥ ਹੈ। ਸੁਣਿਆ ਸੜਕਾ ਇਸ਼ਨਾਨ, ਮਹਾਰਾਜ ਕਹਿੰਦੇ ਨੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਭਾਈ ਬਾਹਰਲੇ ਤੀਰਥਾਂ ਉੱਪਰ ਇਸ਼ਨਾਨ ਕਰਨ ਵਾਸਤੇ ਤਾਂ ਜਾਈਏ, ਜੇ ਅੱਗੇ ਤੀਰਥਾਂ ਉੱਪਰ ਨਿਵਾਸ ਨਾ ਕਰਦੇ ਹੋਈਏ ਆਪਾਂ ਕਿਹੜਾ, ਮਹਾਰਾਜ ਅੰਦਰ ਤੀਰਥ ਕਿਹੜਾ ਹੋਇਆ, ਕਿਹੜਾ ਤੀਰਥ ਆਪਣੇ ਪਾਸ? ਤੀਰਥ ਨਾਮ ਹੈ, ਨਾਮ ਰੂਪੀ ਤੀਰਥ ਉੱਤੇ ਆਪਾਂ ਨਿਵਾਸ ਕਰਦੇ ਹਾਂ ਸਾਰੇ ਜਾਣੇ। ਸੋ ਮਹਾਰਾਜ ਨੇ ਜਿਵੇਂ ਫਰਮਾਇਆ, ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਲ ਲਾਓ। ਇਹ ਅੰਤਰਗਤ ਤੀਰਥ ਹੈ ਆਪਣੇ, ਜਿੱਥੇ ਆਪਣੇ ਆਤਮਾ ਨੇ ਅੰਦਰੋਂ, ਜੀਵ ਆਤਮਾ ਨੇ ਸ਼ੁੱਧ ਹੋਣਾ, ਇਸ਼ਨਾਨ ਕਰਨਾ ਅੰਦਰਲਾ। ਸੋ ਇਸ ਕਰਕੇ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰਾਂ ਦੇ ਉਪਦੇਸ਼ ਦੇ ਵਿਚਾਰ ਦੇ ਦੁਆਰਾ ਜੋ ਹਿਰਦੇ ਦੇ ਅੰਤਰ ਭਾਵ ਵਿੱਚ ਗਿਆਨ ਹੋਇਆ ਨਾ। ਪਹਿਲਾਂ ਤੀਰਥ ਕੀ ਹੈ? ਸ਼ਬਦ ਦੀ ਵਿਚਾਰ ਜਿਹੜੀ ਕਰਨੀ ਹੈ। ਹੁਣ ਜਿਹੜੀ ਕਥਾ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭਏ ਸੁਖ ਸੈਲ। ਜਿਹੜੀ ਸ਼ਬਦ ਦੀ ਵਿਚਾਰ ਕਰਨੀ ਬੈਠ ਕੇ ਪ੍ਰੇਮੀ ਜਨਾਂ ਨੇ, ਸੰਗਤਾਂ ਨੇ, ਇਹੀ ਤੀਰਥ ਹੈ ਵੱਡਾ। ਜਦੋਂ ਕਥਾ ਹੁੰਦੀ ਹੈ, ਤੀਰਥ ਤਾਂ ਆਪ ਇੱਥੇ ਆਉਂਦੇ ਨੇ ਵੀ ਅਸੀਂ ਪਵਿੱਤਰ ਹੋਵਾਈਏ। ਗੰਗਾ ਜਮਨਾ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਕਿਉਂਕਿ ਤੀਰਥਾਂ ਦੇ ਉੱਤੇ ਤਾਂ ਲੋਕ ਨਹਾ ਨਹਾ ਕੇ ਮੈਲ ਚੜ੍ਹਾ ਦਿੰਦੇ ਨੇ, ਪਰ ਜਿੱਥੇ ਨਾਮ ਦਾ ਤੀਰਥ ਹੁੰਦਾ ਉੱਥੇ ਤੀਰਥ ਜਾ ਕੇ ਆਪਣੇ ਆਪ ਨੂੰ ਪਵਿੱਤਰ ਕਰਦੇ ਨੇ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਮਹਾਰਾਜ ਇਸ ਕਰਕੇ ਇਹ ਬਚਨ ਸੰਗਤਾਂ ਤਾਂ ਹੀ ਦੱਸਦੇ ਹਨ। ਤੀਰਥ ਤੋਂ ਭਾਵ ਪਵਿੱਤਰ ਕੀ ਹੈ? ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਾਂ ਦੇ ਉਪਦੇਸ਼ ਦੀ ਸ਼ਬਦ ਦੀ ਵਿਚਾਰ ਦੁਆਰਾ ਜਿਹੜਾ ਹਿਰਦੇ ਦੇ ਅੰਦਰ ਗਿਆਨ ਹੋਇਆ ਹੈ, ਇਸ ਤੀਰਥ ਉੱਪਰ ਵੀ ਅਸੀਂ ਨਿਵਾਸ ਕਰਦੇ ਹਾਂ। ਫਿਰ ਦੁਬਾਰਾ ਸਪੱਸ਼ਟ ਕਰਦੇ ਨੇ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ। ਗੁਰਾਂ ਦੇ ਉਪਦੇਸ਼ ਦੁਆਰਾ ਜੋ ਸੱਚੇ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋਇਆ ਨਾ, ਸ਼ਬਦ ਦੀ ਵਿਚਾਰ ਦੁਆਰਾ ਜਿਹੜਾ ਗਿਆਨ ਪ੍ਰਾਪਤ ਹੋਇਆ ਪਰਮੇਸ਼ਰ ਦਾ, ਇਹੀ ਇੱਕ ਥਾਨ ਦਾ ਅਰਥ ਹੈ, ਥਾਨੇਸਰ ਤੀਰਥ ਹੈ। ਪ੍ਰਤੱਖ ਥਾਨੇਸਰ ਤੀਰਥ ਉੱਪਰ ਦਸ ਪੁਰਬ ਦਾ ਇਕੱਠ ਕਦੇ ਕਦੇ ਹੁੰਦਾ, ਪਰ ਸਾਡੇ ਇਸ ਗਿਆਨ ਰੂਪੀ ਥਾਨੇਸਰ ਤੀਰਥ ਉੱਪਰ ਦਸ ਪੁਰਬਾਂ ਦਾ ਜਿਹੜਾ ਹੈ ਨਾ ਦਸਾਹਰਾ ਤੋਂ ਭਾਵ ਇਕੱਠ, ਉਹ ਸਦਾ ਹੀ ਹੁੰਦਾ। ਦਸ ਪੁਰਬ ਸਦਾ ਹੀ ਦਸਾਹਰਾ ਮਤਲਬ ਪ੍ਰਗਟ ਹੋ ਰਹੇ ਨੇ, ਜਾਂ ਇਉਂ ਕਹਿ ਲਓ ਕਿ ਦਸ ਪੁਰਬਾਂ ਦਾ ਸਦਾ ਹੀ ਦਸਾਹਰਾ ਹੁੰਦਾ, ਆਨੰਦ ਹੋ ਰਿਹਾ। ਦੁਸਹਿਰਾ ਕੀ ਹੁੰਦਾ? ਆਨੰਦ, ਕਿਉਂਕਿ ਰਾਵਣ ਨੂੰ ਮਾਰਿਆ ਤਾਂ ਫਿਰ ਦੁਸਹਿਰਾ ਮਨਾਇਆ, ਇਸ ਕਰਕੇ ਦੁਸਹਿਰਾ ਆ ਗਿਆ, ਬਈ ਦੁਸਹਿਰੇ ਵਾਲੇ ਦਿਨ ਮਾਰਿਆ ਉਹ। ਦਹਿ ਸਿਰਾ, ਉਦਣ ਉਹਦੇ ਦਸ ਸਿਰਾਂ ਨੂੰ ਮਾਰਿਆ, ਭਾਵ ਰਾਵਣ ਨੂੰ ਮਾਰਿਆ, ਤਾਂ ਦੁਸਹਿਰਾ ਆਨੰਦ ਹੋਇਆ ਸਾਰਿਆਂ ਨੂੰ, ਵੀ ਮਰ ਗਿਆ ਚੰਗਾ ਹੋ ਗਿਆ। ਦਸ ਪੁਰਬ ਜਿਹੜੇ ਆਮ ਤੌਰ 'ਤੇ ਪਿੱਛੇ ਲੋਕ ਮੰਨਦੇ ਸੀ ਜਾਂ ਹੁਣ ਵੀ ਕਈ ਲੋਕ ਕਿਸੇ ਮਤ ਅਨੁਸਾਰ ਕੋਈ ਮੰਨੇ। ਸੋ ਜੇਠ ਦਾ ਮਹੀਨਾ ਸ਼ੁਕਲ ਪੱਖ, ਸੋ ਇਸੇ ਪ੍ਰਕਾਰ ਦਸਵੀਂ ਥਿੱਤੇ ਤਾਂ ਹਸਤ ਨਕਸ਼ੱਤਰ, ਬੁੱਧਵਾਰ, ਗੁਰ ਕਰਨ, ਆਨੰਦ ਯੋਗ, ਵਿੱਤੀ ਪਾਤ, ਕੰਨਿਆਂ ਦਾ ਚੰਦਰਮਾ ਅਤੇ ਬ੍ਰਿਖ ਦਾ ਸੂਰਜ, ਇਹ ਹਿੰਦੂ ਮਤ ਦੇ ਵਿੱਚ ਦਸ ਪੁਰਬ ਜਿਹੜੇ ਨੇ ਮੰਨੇ ਗਏ ਨੇ। ਪਰ ਮਹਾਰਾਜ ਕਹਿੰਦੇ ਗੁਰਾਂ ਦੇ ਉਪਦੇਸ਼ ਦੁਆਰਾ ਜੋ ਸੱਚੇ ਦਾ ਗਿਆਨ ਪ੍ਰਾਪਤ ਹੋਇਆ ਇਹੀ ਇੱਕ ਥਨੇਸਰ ਤੀਰਥ ਹੈ, ਅਤੇ ਪ੍ਰਤੱਖ ਤੀਰਥ ਉੱਪਰ ਦਸ ਪੁਰਬਾਂ ਦਾ ਇਕੱਠ ਕਦੇ ਕਦੇ ਹੁੰਦਾ, ਪਰ ਸਾਡੇ ਇਸ ਗਿਆਨ ਰੂਪ ਥਨੇਸਰ ਤੀਰਥ ਉੱਤੇ ਦਸ ਪੁਰਬਾਂ ਦਾ ਸਦਾ ਹੀ ਇਕੱਠ ਹੈ। ਅਥਵਾ ਅੰਤਰੀ ਭਾਵ ਦੇ ਵਿੱਚ ਜੇ ਦੇਖੀਏ ਦਸਹਰਾ, ਦਸ ਇੰਦਰੀਆਂ ਦਾ ਜਿਹੜਾ ਹਰਾ, ਦਸ ਹਰਾ, ਦਸ ਇੰਦਰੀਆਂ ਦਾ ਹਰਾ ਕੀ ਹੁੰਦਾ? ਹਰਨਾ, ਨਾਸ਼ ਕਰਨਾ, ਦਮਨ ਕਰਨਾ ਭਾਵ। ਦਸ ਇੰਦਰੀਆਂ ਦਾ ਜਿਹੜਾ ਹਰਨਾ ਦਮਨ ਕਰਨਾ ਰੂਪ ਦਸ ਪੁਰਬ ਸਦਾ ਲੱਗ ਰਹੇ ਆ, ਜਿਵੇਂ ਪ੍ਰਤੱਖ ਥਨੇਸਰ ਤੀਰਥ ਉੱਪਰ ਦਸ ਜਿਹੜੇ ਨੇ ਜਦੋਂ ਦਸ ਪੁਰਬ ਲੱਗਦੇ ਆ ਉਸ ਮੌਕੇ ਜਿਹੜਾ ਜਿਹੜਾ ਵੀ ਕੋਈ ਜਾ ਕੇ ਉੱਥੇ ਇਸ਼ਨਾਨ ਕਰਦੇ ਆ ਉਹਨਾਂ ਦੇ ਦਸ ਪਾਪ ਨਾਸ਼ ਹੋ ਜਾਂਦੇ। ਸੋ ਉਹ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਸੀ ਦਸ ਪਾਪ, ਇਹਨਾਂ 'ਚ ਸੀਗਾ ਇੱਕ ਬਿਨਾਂ ਦਿੱਤੀ ਵਸਤੂ ਦਾ ਗ੍ਰਹਿਣ ਕਰਨਾ, ਵੇਦ ਵਿਧਾਨ ਬਿਨਾਂ ਹਿੰਸਾ ਕਰਨੀ, ਪਰ ਇਸਤਰੀ ਗਮਨ ਕਰਨਾ, ਇਹ ਤਿੰਨ ਸਰੀਰ ਦੇ ਪਾਪ ਨੇ ਜਿਹੜੇ ਸਰੀਰ ਕਰਕੇ ਇਨਸਾਨ ਕਰਦਾ, ਨਹੀਂ ਕਰਨੇ ਚਾਹੀਦੇ ਉਹਨੂੰ। ਫਿਰ ਜਿਹੜੇ ਜ਼ੁਬਾਨ ਕਰਕੇ ਪਾਪ ਹੋ ਜਾਂਦੇ ਆ ਉਹ ਹੈਗੇ ਰੁੱਖਾ ਬਚਨ ਬੋਲਣਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਝੂਠ ਬੋਲਣਾ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਚੁਗਲੀ ਕਰਨੀ, ਲਾਇਤ ਬਾਰੀ ਖਾਹੇ। ਸੋ ਇਸ ਕਰਕੇ ਅਨਰਥ ਬੋਲਣਾ, ਐਵੇਂ ਉਲ ਜਲੂਲ ਖਾਮ ਖਾਂ ਹੀ ਬੋਲੀ ਜਾਣਾ, ਸਾਕਤ ਕਾ ਬਕਨਾ ਓ ਜਾਨੋ ਜੈਸੇ ਪਵਨ ਝੁਲਾਈ, ਇਹ ਚਾਰ ਜਿਹੜੇ ਵਾਚਕ ਨੇ ਬਾਣੀ ਦੇ ਪਾਪ ਨੇ। ਫਿਰ ਇਸੇ ਪ੍ਰਕਾਰ ਜਿਹੜਾ ਪਰਾਏ ਧਨ ਦੇ ਗ੍ਰਹਿਣ ਕਰਨ ਦੀ ਇੱਛਾ ਕਰਨੀ, ਫਿਰ ਬੁਰਾ ਚਿੱਤ ਬਣਾ ਕਿਸੇ ਦਾ, ਦੂਜੇ ਦੇ ਪੈਸੇ ਦੇਖ ਕੇ ਸੜਨਾ, ਇਹ ਤਿੰਨ ਮਨ ਦੇ ਪਾਪ ਨੇ। ਇਹ ਕੁੱਲ ਦਸ ਪਾਪ ਜਿਹੜੇ ਗਿਣੇ ਗਏ ਨੇ। ਇਸ ਪ੍ਰਕਾਰ ਹੈ ਕਿ ਉਹਨਾਂ ਦੇ ਦਸ ਪਾਪ ਨਾਸ਼ ਹੋ ਜਾਂਦੇ ਨੇ। ਇਸੇ ਤਰ੍ਹਾਂ ਇਸ ਪਾਸੇ ਸੱਚੇ ਗਿਆਨ ਥਨੇਸਰ ਤੀਰਥ ਉੱਪਰ ਦਸ ਇੰਦਰੀਆਂ ਦੇ ਦਮਨ ਕਰਨੇ ਰੂਪ ਦਸ ਪੁਰਬ ਵਿੱਚ ਜੋ ਇਸ਼ਨਾਨ ਕਰਦੇ ਨੇ ਉਹਦੇ ਜਿਹੜੇ ਨੇ ਸਦਾ ਤੋਂ ਭਾਵ ਸਦ, ਸਦ ਹੁੰਦਾ ਸੈਂਕੜੇ, ਸੈਂਕੜੇ ਹੀ ਪਾਪ ਨਾਸ਼ ਹੋ ਜਾਂਦੇ ਨੇ, ਕੋਟ ਪਾਪ ਉਹਦੇ ਨਾਸ਼ ਹੋ ਜਾਂਦੇ ਨੇ। ਇਸ ਕਰਕੇ ਪ੍ਰਤੱਖ ਤੀਰਥ ਨਾਲੋਂ ਇਸ ਕਹਿੰਦੇ ਅੰਤਰੀਵ ਤੀਰਥ ਦੀ ਬਹੁਤ ਜ਼ਿਆਦਾ ਵਿਸ਼ੇਸ਼ਤਾ ਹੈ। ਆਓ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ, ਇਹ ਧਰਤੀ ਦੇ ਆਸਰੇ ਪਰਮੇਸ਼ਰ ਜੀ, ਮੈਂ ਤਾਂ ਆਪ ਦਾ ਨਾਮ ਸਦਾ ਹੀ ਮੰਗਦਾ, ਸਦਾ ਹੀ ਮੰਗਦਾ, ਆਪ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਬਖਸ਼ਿਸ਼ ਕਰੋ। ਕਿਉਂਕਿ ਆਪ ਗੁਰੂ ਨਾਨਕ ਦੇਵ ਜੀ ਮੰਗਣ ਦਾ ਤਰੀਕਾ ਦੱਸਦੇ ਨੇ ਵੀ ਨਾਮ ਲਓ, ਨਾਮ ਨਾਮ ਨਾਲ ਮਹਾਰਾਜ ਕੀ ਲਾਭ ਹੋਣਗੇ, ਨਾਮ ਜਪਣ ਦੇ ਲਾਭ ਕੀ ਹਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਪ੍ਰਕਾਰ ਬਚਨ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਇਹ ਸਾਰਾ ਸੰਸਾਰ ਰੋਗੀ ਹੈ ਭਾਈ, ਸੰਸਾਰ ਸਾਰਾ ਹੀ ਰੋਗੀ ਹੈ। ਅਰੋਗ ਰਹਿਤ ਮੇਰਾ ਸਤਿਗੁਰ ਜੋਗੀ, ਅਰੋਗ ਤੋਂ ਰਹਿਤ ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸਾਰੇ ਸਰੂਪ ਰੋਗ ਤੋਂ ਰਹਿਤ ਨੇ। ਬਾਕੀ ਤਾਂ ਸਾਰੀ ਦੁਨੀਆਂ ਨੂੰ ਰੋਗ ਲੱਗਿਆ, ਹਉਮੈ ਦਾ, ਮਾਇਆ ਦਾ, ਤ੍ਰਿਸ਼ਨਾ ਦਾ, ਵਿਕਾਰਾਂ ਦਾ, ਆਦਿ ਵਿਆਦੀ ਉਪਾਧੀਆਂ ਲੱਗੀਆਂ ਹੋਈਆਂ ਨੇ। ਅਤੇ ਵਾਹਿਗੁਰੂ ਨਾਮ ਜਿਹੜਾ ਦਾਰੂ ਹੈ, ਦਵਾਈ ਹੈ। ਹੁਣ ਸੱਚੇ ਨਾਮ ਜਪੇ ਤੋਂ ਬਿਨਾਂ ਪਾਪਾਂ ਰੂਪੀ ਮੈਲ ਲੱਗ ਜਾਂਦੀ ਜੀਵ ਨੂੰ, ਮੈਲ ਲੱਗ ਹੈ ਸੱਚ ਬਿਨਾਂ। ਨਿਰਮਲ ਕਰਨ ਵਾਲਾ ਜੋ ਗੁਰਾਂ ਦਾ ਵਾਕ ਹੈ, ਮੁੱਖ ਵਾਕ ਹੈ, ਬਚਨ ਹੈ, ਉਹਦੇ ਦੁਆਰਾ ਜਦੋਂ ਸਦਾ ਹੀ ਹਿਰਦੇ 'ਚ ਪ੍ਰਕਾਸ਼ ਹੁੰਦਾ ਬੰਦੇ ਦੇ, ਚਾਨਣ ਮਿਲਦਾ ਆਪਾਂ ਨੂੰ, ਸੇਧ ਮਿਲਦੀ ਹੈ, ਅਤੇ ਹਰ ਰੋਜ਼ ਸੱਚੇ ਆਤਮਾ ਰੂਪੀ ਤੀਰਥਾਂ ਉੱਪਰ ਜਿਹੜਾ ਹੁੰਦਾ ਨਾ ਮੱਜਣਾ, ਨਿੱਤ ਸਾਚ ਤੀਰਥ ਮੱਜਣਾ, ਸੱਚੇ ਆਤਮਾ ਰੂਪ ਤੀਰਥਾਂ ਉੱਪਰ ਕਹਿੰਦੇ ਰੋਜ਼ ਹੀ ਮੱਜਣਾ ਹੁੰਦਾ, ਇਸ਼ਨਾਨ ਹੁੰਦਾ, ਜਿਹੜਾ ਰੋਜ਼ ਨਿਤਨੇਮ ਕਰਦੇ ਹਾਂ, ਰੋਜ਼ ਫਿਰ ਉਹ ਨਿਤਨੇਮ ਨੂੰ ਸੁਣਦੇ ਹਾਂ, ਕਮਾਉਂਦੇ ਹਾਂ, ਮੰਨਦੇ ਹਾਂ, ਆਪਣਾ ਤਾਂ ਤੀਰਥ ਭਾਈ ਇਹੀ ਹੈ। ਰੋਜ਼ ਬਾਣੀ ਪੜ੍ਹੋ ਵੱਧ ਤੋਂ ਵੱਧ, ਅਤੇ ਸੁਣੋ, ਅਤੇ ਅੰਦਰ ਹਿਰਦੇ 'ਚ ਵਸਾਓ, ਉਹਦੀ ਵਿਚਾਰ ਕਰੋ ਸ਼ਬਦ ਦੀ, ਸ਼ਬਦ ਦੀ ਵਿਚਾਰ ਨਾਲ ਹੀ ਸਾਰੀਆਂ ਮੈਲਾਂ ਉੱਤਰ ਜਾਂਦੀਆਂ, ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ ਗੁਣ ਹੈ ਹਾਰ ਪਰੋਏ ਕਿਸ ਕੌ ਰੋਈਐ। ਹੁਣ ਸਚਨਾਮ ਜਪਣ ਵਾਲਿਆਂ ਨੂੰ ਮੈਲ ਨਹੀਂ ਲੱਗਦੀ ਅੰਦਰ, ਜਦੋਂ ਮੈਲ ਲੱਗਦੀ ਨਹੀਂ ਤਾਂ ਉਹਨੇ ਮੈਲ ਨੂੰ ਕੀ ਧੋਣਾ। ਗੱਲ ਵੀ ਸਹੀ, ਕਬੀਰ ਜੀ ਨੂੰ ਕਹਿੰਦੇ ਚਲੋ ਤੀਰਥਾਂ 'ਤੇ ਚੱਲੀਏ, ਤੀਰਥ ਤਾਂ ਜਾਈਏ ਨਹਾਉਣ, ਕਹਿੰਦੇ ਜੀ ਅੰਦਰ ਮੈਲ ਹੋਵੇ, ਇਹ ਤਾਂ ਜਿਹੜਾ ਮੈਲ ਦਾ ਭਰਿਆ ਉਹੀ ਜਾਂਦਾ, ਕਿਉਂਕਿ ਸਾਡੇ ਕੋਲ ਤਾਂ ਨਾਮ ਹੀ ਤੀਰਥ ਹੈ। ਨਾਮ ਜਪਣ ਨਾਲ, ਕੀਰਤਨ ਕਥਾ ਸੁਣਨ ਨਾਲ ਹੌਲੀ ਹੌਲੀ ਮੈਲ ਆਪੇ ਲੈ ਜਾਂਦੀ, ਜਦੋਂ ਸ਼ਬਦ ਦੀ ਵਿਚਾਰ ਅੰਦਰ ਮਨ ਦੇ ਵਿੱਚ ਚੱਲਣੀ ਸ਼ੁਰੂ ਹੋ ਜਾਂਦੀ ਹੈ। ਸੋ ਜਿਹਨੇ ਆਪਣੇ ਹਿਰਦੇ 'ਚ ਸ਼ੁਭ ਗੁਣਾਂ ਰੂਪੀ ਹਾਰ ਪਰੋ ਕੇ ਪਹਿਰ ਲਿਆ, ਤਾਂ ਉਹਨੇ ਹੁਣ ਬਾਕੀ ਹੋਰ ਕਿਹੜੇ ਗੁਣ ਨੂੰ ਰੋਣਾ ਕਿ ਫਲਾਣਾ ਗੁਣ ਮੈਨੂੰ ਮਿਲੇ ਫਲਾਣਾ ਮਿਲੇ, ਉਹ ਨਹੀਂ ਰੋਂਦਾ। ਉਹ ਫਿਰ ਕਾਹਦੇ ਵਾਸਤੇ ਰੋਈਆ, ਭਾਵ ਯਤਨ ਕਰਦਾ, ਉਹ ਕੋਈ ਯਤਨ ਨਹੀਂ ਕਰਦਾ। ਵੀ ਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੈ, ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ। 688 ਅੰਗ 'ਤੇ ਫਰਮਾਉਂਦੇ ਨੇ ਜਿਹੜਾ ਕੋਈ ਵੀ ਗੁਰਮੁਖ ਗੁਰ ਸ਼ਬਦ ਦੀ ਵਿਚਾਰ ਕਰਕੇ ਮਨ ਦੇ ਸੰਕਲਪਾਂ ਨੂੰ ਮਾਰਦਾ, ਜਿਹੜਾ ਜੀਵ ਉਹ ਆਪ ਤਰਦਾ ਅਤੇ ਹੋਰਨਾਂ ਨੂੰ ਵੀ ਤਾਰਦਾ, ਫਿਰ ਉਹ ਉਲਟ ਕੇ ਜਿਹੜਾ ਜੂਨੀਆਂ 'ਚ ਵਾਪਸ ਨਹੀਂ ਆਉਂਦੇ, ਕਿਉਂਕਿ ਉਹ ਜਿਹੜਾ ਗੁਰਮੁਖ ਹੈ ਉਹ ਆਪ ਪਾਰਸ ਰੂਪ ਹੈ ਅਤੇ ਪਰਮ ਹੁੰਦਾ ਉਤਕ੍ਰਿਸ਼ਟ ਪਰਮੇਸ਼ਰ ਦਾ ਧਿਆਨੀ ਹੋ ਗਿਆ। ਉਹ ਸੱਚੇ ਪੁਰਸ਼ ਨੂੰ ਕਹਿੰਦੇ ਸੱਚਾ ਨਾਮ ਜਪਣ ਵਾਲੇ ਹੀ ਚੰਗੇ ਲੱਗਦੇ ਨੇ, ਸਾਚ ਸਾਚੇ ਭਾਵ ਹੈ, ਉਹ ਸੱਚੇ ਪਰਮੇਸ਼ਰ ਨੂੰ ਹੀ ਭਾਉਂਦੇ ਨੇ, ਸੱਚਾ ਉਹਨਾਂ ਨੂੰ ਭਾਉਂਦਾ ਅਤੇ ਸੱਚਾ ਨਾਮ ਜਪਣ ਵਾਲਾ ਉਹਨਾਂ ਨੂੰ ਚੰਗਾ ਲੱਗਦਾ, ਉਹਨਾਂ ਦੀ ਉਹ ਸੰਗਤ ਕਰਦੇ ਨੇ। ਆਨੰਦ ਆਂਦਿਨ ਹਰਖ ਸਾਚਾ ਦੁੱਖ ਕਿਲ ਵਿਖ ਪਰ ਹਰੇ, ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ। ਆਨੰਦ ਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਣ ਕਰਕੇ ਉਹਨਾਂ ਨੂੰ ਰਾਤ ਦਿਨੇ ਸੱਚਾ ਹਰਖ ਹੋਇਆ। ਕੀ ਹੋਇਆ? ਭਾਵ ਆਨੰਦਿਨ ਹਰਖ ਸਾਚਾ, ਸੱਚੀ ਖੁਸ਼ੀ ਹੋਈ ਆ, ਆਨੰਦ ਰੂਪ ਦੀ ਪ੍ਰਾਪਤੀ ਹੋ ਗਈ। ਜਦੋਂ ਹੁਣ ਪ੍ਰਾਪਤੀ ਹੋਣ ਕਰਕੇ ਜਨਮ ਮਰਨ ਦੇ ਦੁੱਖ ਅਤੇ ਕਿਲ ਵਿਖ ਹੁੰਦੇ ਨੇ ਪਾਪ, ਉਹ ਸਾਰੇ ਪਾਪ ਪਰ ਹਰੇ ਤੋਂ ਭਾਵ ਦੂਰ ਕਰ ਦਿੱਤੇ ਉਹਨੇ ਆਪਣੇ। ਸੋ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਾਂ ਨੇ ਸੱਚਾ ਨਾਮ ਪਾਇਆ ਨਾ, ਸੱਚ ਨਾਮ ਪਾਇਆ, ਗੁਰ ਦਿਖਾਇਆ, ਕੀ ਦਿਖਾਇਆ ਗੁਰਾਂ ਨੇ ਉਹਨਾਂ ਨੂੰ? ਅੰਦਰਲਾ ਸਵੈ ਸਰੂਪ ਦਿਖਾ ਤਾ, ਉਹ ਤੂੰ ਤਾਂ ਪਰਮੇਸ਼ਰ ਹੀ ਹੈ, ਤੂੰ ਕਿਉਂ ਭਟਕਿਆ ਫਿਰਦਾ, ਆਪਣੇ ਆਪ ਨੂੰ ਹੋਰ ਕਿਉਂ ਸਮਝਦਾ? ਜਦੋਂ ਅਸਲੀ ਸਰੂਪ ਦੇਖਿਆ ਆਨੰਦ ਆ ਗਿਆ, ਬਸ ਸਰੂਪ ਦੇਖ ਕੇ ਹੁਣ ਕੋਈ ਚਿੰਤਾ ਨਹੀਂ, ਕਿਉਂਕਿ ਸੋਈ ਫਿਰਕੇ ਤੂੰ ਭਇਆ ਜਾ ਕਉ ਕਹਿਤਾ ਔਰ। ਉਹ ਜਿਹਨੂੰ ਹੋਰ ਕਹਿੰਦਾ ਸੀ ਪਰਮੇਸ਼ਰ ਹੋਰ ਹੈ ਮੈਂ ਹੋਰ ਹਾਂ, ਉਹ ਤਾਂ ਮੈਨੂੰ ਦੇਖ ਗਿਆ, ਉਹ ਤਾਂ ਸ਼ੁੱਧ ਸ਼ੁੱਧ ਹੰਕਾਰ ਹੋ ਗਿਆ, ਹੁਣ ਮੈਂ ਹੀ ਹਾਂ ਉਹ ਤਾਂ ਪਰਮੇਸ਼ਰ। ਸੋ ਹੰਗ ਸੋ ਹੰਗ, ਮਹਾਰਾਜ ਕਹਿੰਦੇ ਸੋ ਹੰਗ ਹੰਗ ਸਾ ਜਪ ਜਪ ਹੋ। ਸੋ ਉਹਨਾਂ ਸੱਚ ਦੇ ਮੰਨਣ ਕਰਨ ਵਾਲਿਆਂ ਨੂੰ ਕੋਈ ਮੈਲ ਨਹੀਂ ਲੱਗਦੀ, ਮੈਲ ਨਾਹੀਂ ਸੱਚ ਮਨੇ। ਸੰਗਤ ਮੀਤ ਮਿਲਾਪ ਪੂਰਾ ਨਾਵਣੋ, ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ। ਮਿੱਤਰਾਂ ਦੀ ਜਿਹੜੀ ਸੰਗਤ ਆ ਨਾ, ਸੰਤਾਂ ਦੀ, ਸਾਡੇ ਮਿੱਤਰ ਕੌਣ ਨੇ? ਸੰਗਤ ਮੀਤ ਮਿਲਾਪ ਪੂਰਾ ਨਾਵਣੋ। ਸੋ ਸੰਤਾਂ ਦੀ, ਗੁਰਮੁਖਾਂ ਦੀ, ਨਾਮ ਅਭਿਆਸੀਆਂ ਦੀ ਸਤਸੰਗਤ ਨਾਲ ਜਿਹੜਾ ਮਿਲਾਪ ਹੋਣਾ, ਬਹਿ ਕੇ ਸ਼ਬਦ ਦੀ ਵਿਚਾਰ ਕਰਨੀ ਹੈ, ਅੰਤਰੀ ਭਾਵ ਦੀ ਆਤਮਕ ਵਿਚਾਰਾਂ ਜਿਹੜੀਆਂ ਕਰਨੀਆਂ ਨੇ, ਇਹੋ ਪੂਰਾ ਨਹਾਵਣਾ ਹੈ, ਸਾਡਾ ਇਸ਼ਨਾਨ ਕਰਨਾ ਹੈ। ਸਾਧ ਸੰਗਤ ਵਿੱਚ ਜਿਹੜਾ ਬੈਠ ਕੇ ਸਮੁੱਚੀ ਸੰਗਤ ਗੁਰਮੁਖ ਰੂਪ ਹੋ ਕੇ, ਗੁਰੂ ਰੂਪ ਹੋ ਕੇ, ਐਨ ਧਿਆਨ ਮਗਨ ਹੋ ਕੇ ਸ਼ਬਦ ਦੀ ਵਿਚਾਰ ਕਰਦੀ ਹੈ, ਕਹਿੰਦੇ ਇਹੀ ਹੈ ਸਾਡਾ ਇਸ਼ਨਾਨ। ਸੰਗਤ ਤੀਰਥ ਹੈ ਸਾਧ ਸੰਗਤ। ਉਹ ਸਤਸੰਗ ਵਿੱਚ ਜਾ ਕੇ ਸੁਹਾਵਣੇ ਗੁਰਾਂ ਦੇ ਉਪਦੇਸ਼ ਦੁਆਰਾ ਗਾਉਣ ਵਾਲਾ ਹੋ ਕੇ ਜਿਹੜਾ ਵਾਹਿਗੁਰੂ ਦੇ ਜਸ ਨੂੰ ਗਾਉਣਾ ਕਰੇ, ਕਹਿੰਦੇ ਉਹਨੂੰ ਕਿਰਪਾ ਹੋ ਗਈ, ਇਹੀ ਇਸ਼ਨਾਨ ਹੈ ਜਿਹੜਾ। ਕਿਉਂਕਿ ਸਾਰੀ ਜਾਣਕਾਰੀ ਲਏ ਬਿਨਾਂ ਅਸਲ ਗੱਲ ਨਹੀਂ ਬਣਦੀ, ਸਾਰਾ ਵੀ ਪਿਛਲਾ ਵੀ ਦੇਖਣਾ ਪੈਂਦਾ। ਦਸਵੇਂ ਪਾਤਸ਼ਾਹ ਨੇ ਇਹ ਜਿਹੜੀ ਸਤਿਯੁਗ ਤੋਂ ਲੈ ਕੇ ਨਾ, ਪਹਿਲਾਂ ਤੋਂ ਲੈ ਕੇ ਜੋ ਹਾਲਾਤ ਸਨ, ਉਹਨਾਂ ਨੂੰ ਸਾਰਾ ਦਸਮ ਗ੍ਰੰਥ ਦੇ ਵਿੱਚ ਮਹਾਰਾਜ ਨੇ ਲਿਖਿਆ। ਉਹ ਲੈਣੇ ਜ਼ਰੂਰੀ ਹੁੰਦੇ, 24 ਅਵਤਾਰ ਲਿਖੇ ਜਿਹੜੇ ਨੇ, ਇਹ ਕਾਹਦੇ ਲਈ ਹੁੰਦੇ ਭਲਾ? ਨੂੰ 24 ਅਵਤਾਰ ਕਿਉਂ ਪੜ੍ਹਨੇ ਨੇ? ਕੋਈ ਕਹੇ ਵੀ ਕਿਉਂ ਪੜ੍ਹਨੇ ਨੇ? ਸੋ ਜਿਵੇਂ ਕੋਈ ਕਿਸੇ ਹੋਰ ਮਤ ਦਾ ਮਹਾਤਮਾ ਸੀ, ਕਿਸੇ ਸਿੱਖ ਨੇ ਚਲੋ 24 ਅਵਤਾਰ ਪੜ੍ਹੇ ਹੋਏ ਸੀ, ਉਹ ਮਹਾਤਮਾ ਕਹਿੰਦਾ ਆਖੇ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਦਾ ਅਵਤਾਰ ਸੀ 23ਵਾਂ, ਉਹਨੂੰ ਇਹ ਸੀ ਮੈਨੂੰ ਚੱਕਰ 'ਚ ਪਾ ਲੈਣਾ, ਚੱਕਰ 'ਚ ਪਾਊਂਗਾ ਅਤੇ ਇਹ ਆਖੂਗਾ ਹਾਂ ਜੀ ਸੱਤ ਬਚਨ ਜੀ, ਉਹ ਪ੍ਰੇਮੀ ਨੇ ਅੱਗਿਓਂ ਪੜਿਆ ਹੋਇਆ ਸੀ ਸਾਰਾ, ਜਨਰਲ ਨੌਲੇਜ ਤਾਂ ਹੋਣੀ ਚਾਹੀਦੀ ਆਪਾਂ ਨੂੰ। ਉਹ ਕਹਿੰਦਾ ਨਹੀਂ ਜੀ, 23ਵਾਂ ਅਵਤਾਰ ਤਾਂ ਬੋਧ ਅਵਤਾਰ ਸੀ, ਪਹਿਲਾ ਅਵਤਾਰ ਇਹ ਆ, ਦੂਜਾ ਇਹ ਆ, ਤੀਜਾ ਇਹ ਆ, ਅਤੇ 24ਵਾਂ ਆਉਣਾ ਹਲੇ ਨੇ ਇਹ ਕਲੰਕ। ਉਹ ਜਿਹੜਾ ਮਹਾਤਮਾ ਸੀ ਉਹਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਨੂੰ ਨੌਲੇਜ ਹੈ, ਉਹ ਚੁੱਪ ਕਰ ਗਿਆ, ਉਹਨੂੰ ਆਪਣੇ ਚੱਕਰ 'ਚ ਫਸਾ ਨਹੀਂ ਸਕਿਆ। ਇਸ ਕਰਕੇ ਉਹ ਲਿਖਿਆ, ਮਹਾਰਾਜ ਕਹਿੰਦੇ ਜੀ ਪਿਛਲੀ ਜਿਹੜੀ ਜਾਣਕਾਰੀ ਲੈਣੀ ਆ ਉਹਦੇ ਨਾਲ ਆਪਾਂ ਨੂੰ ਪਤਾ ਲੱਗਦਾ। ਆਪਾਂ ਕੋਈ ਚੀਜ਼ ਬਾਜ਼ਾਰ 'ਚੋਂ ਲੈਂਦੇ ਹਾਂ, ਪੁੱਛਦੇ ਹਾਂ ਇਹ ਕਿੰਨੇ ਦੀ ਹੈ, ਉਹ ਕਹਿੰਦੇ 100 ਦੀ ਹੈ, ਇਹ 200 ਦੀ ਹੈ, ਇਹ 500 ਦੀ ਹੈ, ਇਹਦਾ ਕੀ ਫਰਕ ਆ ਆਪਸ 'ਚ, ਇਹਦਾ ਆਹ ਫਰਕ ਹੈ। ਚਲੋ ਕਹਿੰਦੇ ਹੋਰ ਸਟੋਰ 'ਤੇ ਚੱਲਦੇ ਹਾਂ, ਉੱਥੇ ਜਾ ਕੇ ਪਤਾ ਕੀਤਾ, ਉੱਥੇ ਰੇਟ ਦਾ ਫਰਕ ਹੈ। ਇਸ ਤਰ੍ਹਾਂ ਆਪਾਂ ਕੋਈ ਵੀ ਚੀਜ਼ ਲੈਂਦੇ ਹਾਂ, ਘੁੰਮ ਫਿਰ ਕੇ ਦੇਖ ਕੇ ਪੜਚੋਲ ਕਰਕੇ ਅੱਗੇ ਪਿੱਛੇ ਦਾ ਸਾਰਾ ਹਿਸਾਬ ਕਿਤਾਬ ਲਾ ਕੇ ਫਿਰ ਲੈਂਦੇ ਹਾਂ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਆਪਾਂ ਨੂੰ ਉਹ ਦੇਖਣਾ ਚਾਹੀਦਾ ਸਾਰਾ ਕੁਛ ਵੀ ਆਪਾਂ ਕਿਵੇਂ ਚੀਜ਼ ਲੈਣੀ ਆ, ਸੋ ਕਿਸ ਪ੍ਰਕਾਰ ਉਹਦੀ ਪ੍ਰਾਪਤੀ ਕਰਨੀ ਹੈ, ਪਹਿਲਾਂ ਕੀ ਹਿਸਾਬ ਸੀ ਹੁਣ ਕੀ ਹੈ। ਜੇ ਆਪਾਂ ਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ, ਆ ਜਿਹੜੇ ਲੋਕਾਂ ਨੂੰ ਨੌਲੇਜ ਨਹੀਂ ਹੁਣ, ਉਹ ਏਜੰਟਾਂ ਦੇ ਧੱਕੇ ਚੜ ਜਾਂਦੇ ਨੇ, ਅਤੇ ਏਜੰਟ ਜਿਹੜੇ ਨੇ ਉਹਨਾਂ ਨੂੰ ਖਰਾਬ ਕਰਦੇ ਨੇ। ਆ ਪਾਸਪੋਰਟ ਬਣਾਉਣਾ ਹੁੰਦਾ, ਉੱਥੇ ਕਈ ਹਜ਼ਾਰਾਂ ਰੁਪਈਆ ਲੈ ਲੈ ਮੈਂ ਬਣਾ ਦਿਆਂ, ਗੱਲ ਤਾਂ ਕੁਛ ਵੀ ਨਹੀਂ ਹੁੰਦੀ, ਕਿਉਂਕਿ ਬੰਦੇ ਨੂੰ ਕਾਲਮ ਜੇ ਭਰਨੇ ਨਹੀਂ ਆਉਂਦੇ ਹੁੰਦੇ, ਅਤੇ ਅਗਲਾ ਕਹਿੰਦਾ ਚਲੋ ਗਲਤ ਨਾ ਭਰ ਹੋ ਜੇ, ਚੱਲ ਤੂੰ ਹੀ ਕਰ ਦੇਈਂ ਆਪ। ਇੱਦਾਂ ਹੀ ਜਿਹੜੇ ਬੰਦੇ ਅਣਜਾਣ ਨੇ ਉਹਨਾਂ ਨੂੰ ਸਿਰੇ ਤੋਂ ਸਿਰੇ ਤੱਕ ਲੁੱਟਣ ਵਾਲੇ ਬੈਠੇ ਨੇ। ਜਿਹਨੂੰ ਇੰਗਲਿਸ਼ ਆਉਂਦੀ ਹੈ, ਜਿਹੜਾ ਚੰਗਾ ਪੜ੍ਹਿਆ ਲਿਖਿਆ ਬੰਦਾ ਸਾਰੀ ਨੌਲੇਜ ਹੈ, ਉਹ ਨਹੀਂ ਮਾਰ ਖਾਂਦਾ। ਇਸੇ ਤਰ੍ਹਾਂ ਜਿਹਨੂੰ ਸਤਿਯੁਗ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਨੌਲੇਜ ਦਿੱਤੀ 10ਵੇਂ ਪਾਤਸ਼ਾਹ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਨੌਲੇਜ ਦਿੱਤੀ ਪਿਛਲੇ ਯੁੱਗਾਂ ਦੀ, ਹੁਣ ਦੀ, ਵੀ ਉਦੋਂ ਦਾ ਕੀ ਫਰਕ ਸੀ, ਹੁਣ ਦਾ ਕੀ ਫਰਕ ਹੈ, ਅੱਗੇ ਨੂੰ ਕੀ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਉਸ ਆਪਾਂ ਨੂੰ ਸਾਰੀ ਨੌਲੇਜ ਦਿੰਦੇ ਹੋਏ ਸਮਝਾਉਂਦੇ ਨੇ, ਉਹ ਨੌਲੇਜ ਹੀ ਹੈ ਸਾਰੀ ਨੌਲੇਜ ਲੈ ਕੇ, ਅਤੇ ਉਹਦੇ ਵਿੱਚੋਂ ਫਿਰ ਆਪਾਂ ਨੂੰ ਸਿਆਣਪ ਮਿਲਦੀ ਆ। ਸਬਕਾ ਜਿੰਨਾ ਰੌਲਾ ਪਾਉਣਾ, ਉਹ ਚੀਜ਼ ਦਾ ਵਿਰੋਧ ਕਰਨਾ, ਉਹ ਲੋਕਾਂ ਦੇ ਵਿੱਚ ਐਂ ਕਹਿਣਾ ਇਹ ਠੀਕ ਨਹੀਂ, ਤੁਸੀਂ ਵੀ ਥੋੜ੍ਹਾ ਦੇਖ ਲਿਆ ਕਰੋ ਵੀ ਜਿਹੜਾ ਬੰਦਾ ਇਹ ਕੌਣ ਹੈ, ਰੌਲਾ ਪਾਉਣ ਵਾਲਾ, ਕੋਈ ਸੰਸਥਾ ਦਾ ਹੈ, ਕੋਈ ਗੁਰਮੁਖ ਪਿਆਰਾ ਕਹਿ ਰਿਹਾ, ਕੋਈ ਮਹਾਂਪੁਰਖ ਕਹਿ ਰਿਹਾ, ਕੋਈ ਚੰਗਾ ਬੰਦਾ ਕਹਿ ਰਿਹਾ ਕਿ ਇਵੇਂ ਪਹਾੜੇ ਦਾ ਕੀਤਾ ਹੋਇਆ ਕੋਈ ਬੰਦਾ ਹੈ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ। ਆਪਾਂ ਨੇ ਛੇਤੀ ਕੀਤਿਆਂ, ਕਿਉਂ ਇੱਕ ਸ਼ੋਸ਼ਾ ਹੁਣ ਛੱਡਤਾ ਸੀ, ਉਹ ਹੁਣ ਠੰਡਾ ਜਿਹਾ ਹੋ ਗਿਆ, ਹੁਣ ਹੋਰ ਸ਼ੋਸ਼ਾ ਛੱਡ ਦੇਣਗੇ, ਤਿਆਰ ਰਿਹਾ ਕਰੋ। ਕਿਉਂਕਿ ਹੁਣ ਸ਼ੋਸ਼ਾ ਸੋਚ ਰਹੇ ਵੀ ਹੁਣ ਕੀ ਛੱਡੀਏ ਸ਼ੋਸ਼ਾ, ਵੀ ਇਹ ਸਿੱਖ ਸੰਗਤ ਹੈ ਇਹਨੂੰ ਦੁਬਧਾ 'ਚ ਪਾਈਏ, ਇਹ ਨਾਮ ਨਾ ਜਪ ਸਕਣ, ਇਹ ਗੁਰੂ ਨਾਲ ਨਾ ਜੁੜ ਸਕਣ, ਇਹਨਾਂ ਦਾ ਮਨ ਇਕਾਗਰ ਨਾ ਹੋਵੇ, ਇਹਨਾਂ ਨੂੰ ਚੱਕਰਾਂ 'ਚ ਪਾਓ। ਇਹ ਚੱਕਰਾਂ ਪੈਂਦਿਆਂ ਨੂੰ ਬਾਹਲਾ ਟਾਈਮ ਨਹੀਂ ਹੋਇਆ, 1930 ਤੋਂ ਹੀ ਇਹ ਚੱਕਰ ਸ਼ੁਰੂ ਹੋਏ ਨੇ ਬਸ। ਉਦੋਂ ਪਹਿਲਾਂ ਸਾਰੀ ਮਰਿਆਦਾ ਇੱਕ ਸੀ, ਸਭ ਕੁਝ ਇੱਕ ਜੀ, ਬੰਦਗੀ ਕਰਦੇ ਸੀ, ਸ਼ਾਂਤੀ ਨਾਲ ਬੈਠੇ ਸੀ ਸਾਰੇ। ਇਹ ਜਿਉਂ ਘਾਲਾ ਮਾਲਾ ਚੱਲਿਆ, ਜਿਉਂ ਚੱਲਿਆ ਘਾਲਾ ਮਾਲਾ, ਇੰਨਾ ਸੰਗਤ ਨੂੰ ਤੋੜਿਆ, ਇੰਨਾ ਪਰੇਸ਼ਾਨ ਕੀਤਾ। ਤੋ ਇਸ ਕਰਕੇ ਇਹ ਕਲਯੁੱਗ ਦਾ ਹੀ ਪ੍ਰਭਾਵ ਹੈ, ਕੋਈ ਗੱਲ ਆਵੇ ਬੇਫਿਕਰ ਹੋ ਕੇ ਬੈਠੇ ਰਹੋ, ਤੁਸੀਂ ਨਹੀਂ ਸਾਂਭਣੀ, ਸਾਂਭਣ ਵਾਲੇ ਹੈਗੇ ਆ ਫਿਰ ਆਪੇ ਸਾਂਭ ਲੈਣਗੇ, ਕਿਉਂਕਿ ਲੋਕਾਂ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਸ਼ੰਕਾ ਖੜੀ ਕਰਨੀ, ਗੁਰਾਂ ਦੀ ਕੋਈ ਵੀ ਬਾਣੀ 'ਚ ਸ਼ੰਕਾ ਖੜੀ ਕਰਨੀ। ਅਟੈਕ ਪਹਿਲਾਂ ਛੋਟੇ ਤੋਂ ਕਰਕੇ ਵੱਡੇ ਤੱਕ ਆ ਗਏ। ਸੂਰਜ ਪ੍ਰਕਾਸ਼ ਦੀ ਕਥਾ ਗੁਰੂ ਨਾਨਕ ਪ੍ਰਕਾਸ਼ ਨੂੰ ਸੁਣਿਆ ਹੀ ਹੈ ਸੰਗਤ ਨੇ, ਕਹਿੰਦੇ ਇਹ ਕਥਾ ਨਹੀਂ ਵਧੀਆ, ਇਹ ਬਕਵਾਸ ਹੈ, ਇਹਨੂੰ ਬੰਦ ਕਰ ਦਿਓ। ਸਾਡੇ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਗੁਰਦੁਆਰੇ ਫੋਨ ਆਉਣ ਲੱਗ ਗਏ ਸੀ, ਇਹ ਕਥਾ ਬਕਵਾਸ ਹੈ, ਇਹਨੂੰ ਬੰਦ ਕਰ ਦਿਓ। ਹੁਣ ਸੁਣੀ ਹੋਈ ਆ ਤੁਸੀਂ 120 ਘੰਟੇ ਦੀ ਕਥਾ, ਉਹ 'ਚ ਕਿਹੜੀ ਬਕਵਾਸ ਆਈ ਹੈ, ਹਾਲੇ 60 ਘੰਟੇ ਦੀ ਹੋਰ ਪਈ ਆ। ਉਹ ਦਸਾਂ ਸਰੂਪਾਂ ਦੀ ਕਥਾ ਸੁਣਾਉਣੀ ਸਿਆਣੇ ਬੰਦੇ ਦਾ ਕੰਮ ਹੈ, ਉਹ ਸਮਝਾ ਸਮਝਾ ਕੇ। ਤੇ ਇਸ ਕਰਕੇ ਆਇਆ ਕਿ ਜਿਹੜੇ ਬੰਦੇ ਨੇ ਪਹਿਲਾਂ ਸੂਰਜ ਪ੍ਰਕਾਸ਼ ਨਹੀਂ ਠੀਕ, ਚਲੋ 5 ਬਾਣੀਆਂ 'ਤੇ ਅਟੈਕ, ਮੂਲ ਮੰਤਰ 'ਤੇ ਅਟੈਕ, ਫਿਰ ਰਾਗ ਮਾਲਾ, ਫਿਰ ਮੂਲ ਮੰਤਰ, ਫਿਰ ਹੋਰ ਵਿਚਲੀਆਂ ਬਾਣੀਆਂ, ਸਵਈਏ ਨਹੀਂ, ਭੱਟਾਂ ਦੇ ਸਵਈਏ ਨਹੀਂ ਠੀਕ ਲਿਖੇ ਹੋਏ। ਇਸੇ ਪ੍ਰਕਾਰ ਫਿਰ ਦਸਮ ਦੀ ਬਾਣੀ 'ਤੇ ਹੋਇਆ ਅਟੈਕ, ਫਿਰ ਭਾਈ ਗੁਰਦਾਸ ਦੀਆਂ 12 ਨਹੀਂ ਠੀਕ, ਇਹ ਬੰਦ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਾਣੀਆਂ ਦੇ ਉੱਤੇ ਨਫ਼ਰਤ ਪੈਦਾ ਕਰਨੀ, ਅੰਮ੍ਰਿਤ ਤੋਂ ਨਫ਼ਰਤ ਪੈਦਾ ਕਰਨੀ, ਤੁਸੀਂ ਨਹੀਂ ਸਮਝਦੇ ਕੌਣ ਨੇ ਬੰਦੇ? ਇਹ ਉਹੀ ਨੇ ਜਿਹੜੇ ਆਪਾਂ ਨੂੰ ਸਿੱਟਣਾ ਚਾਹੁੰਦੇ ਨੇ, ਮਾਰਨਾ ਚਾਹੁੰਦੇ ਨੇ, ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਨੇ। ਸੰਗਤਾਂ ਸਾਵਧਾਨ ਰਹੋ, ਸੁਚੇਤ ਰਹੋ, ਇਹ ਰੌਲੇ ਪਹਿਲਾਂ ਨਾ ਕਿਸੇ ਨੇ ਪਾਏ, ਅਤੇ ਇਹਨਾਂ ਨੂੰ ਫਾਇਦਾ ਤਾਂ ਕੀ ਹੋਣਾ ਇਹਨਾਂ ਗੱਲਾਂ ਦਾ। ਇੱਕ ਚਸਕਾ ਪਿਆ ਹੋਇਆ ਵੀ ਕੌਮ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ ਗੁੰਮਰਾਹ ਕਰੋ, ਪਰੇਸ਼ਾਨ ਕਰੋ। ਪਰ ਜਿਹੜੇ ਬੰਦਗੀ ਵਾਲੇ ਗੁਰਮੁਖ ਨੇ, ਨਾਮ ਜਪਣ ਵਾਲੇ ਨੇ, ਰਹਿਤ ਵਾਲੇ ਨੇ, ਉਹ ਨਹੀਂ ਡੋਲਦੇ। ਜਿਨ੍ਹਾਂ ਨੂੰ ਪੂਰਨ ਨੌਲੇਜ ਆ, ਦੱਸ ਕੇ ਹਟਿਆ ਨਾ, ਹੁਣ ਜਿਹਨੂੰ ਪੂਰੀ ਨੌਲੇਜ ਹੁੰਦੀ ਆ ਉਹਨੂੰ ਏਜੰਟ ਹਿਲਾ ਨਹੀਂ ਸਕਦਾ। ਸੋ ਜਿਹਨੂੰ ਨੌਲੇਜ ਨਹੀਂ ਹੁੰਦੀ, ਉਹ ਤਾਂ ਜੋ ਮਰਜ਼ੀ ਕਰਾਈ ਜਾਓ। ਆਪਾਂ ਹੁਣ ਨੌਲੇਜ ਲੈ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਤੋਂ, ਸਾਰੇ ਇਤਿਹਾਸ ਦੀ ਨੌਲੇਜ ਆਪਾਂ ਨੂੰ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਜਿੱਥੇ ਕੁਝ ਸਮਾਂ ਆਪਾਂ ਬੱਚਿਆਂ 'ਤੇ ਲਾਉਣਾ, ਨੌਕਰੀ 'ਤੇ ਲਾਉਣਾ, ਹੋਰ ਕੰਮਾਂ 'ਤੇ ਲਾਉਣਾ, ਉੱਥੇ ਧਾਰਮਿਕ ਪੁਸਤਕਾਂ ਵੀ ਪੜ੍ਹੋ। ਭਾਈ ਵੀਰ ਸਿੰਘ ਦੀਆਂ ਪੜ੍ਹੋ, ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਅਸ਼ਟਗੁਰ ਚਮਤਕਾਰ, ਸੰਤ ਬਿਮਲਾ ਸਿੰਘ, ਇਸੇ ਪ੍ਰਕਾਰ ਭਾਈ ਰਘਵੀਰ ਸਿੰਘ ਵੀਰ ਨੇ ਬਹੁਤ ਸੋਹਣੀਆਂ ਚੀਜ਼ਾਂ ਲਿਖੀਆਂ ਨੇ, ਬੰਦਗੀ ਨਾਮਾ ਵਗੈਰਾ। ਇਹ ਸਾਰੀਆਂ ਜਿਹੜੀਆਂ ਪੁਸਤਕਾਂ ਨੇ, ਬਾਬਾ ਹਰਨਾਮ ਸਿੰਘ ਦਾ ਜੀਵਨ ਆ, ਰਾਮਪੁਰ ਖੇੜੇ ਵਾਲਿਆਂ ਦਾ, ਸੰਤ ਜਵਾਲਾ ਸਿੰਘ ਜੀ ਦਾ ਜੀਵਨ ਹੈ ਅਰਖਵਾਲ ਵਾਲਿਆਂ ਦਾ। ਸੋ ਇਸੇ ਪ੍ਰਕਾਰ ਬਹੁਤ ਸਾਰੇ ਹੋਰ ਬੇਅੰਤ ਮਹਾਂਪੁਰਖਾਂ ਦੇ ਜੀਵਨ, ਪ੍ਰੈਕਟੀਕਲੀ ਲਾਈਫ ਜਿਹੜੀ ਆ ਉਹਨਾਂ ਦੀ ਕਿਵੇਂ ਬਤੀਤ ਹੋਈ ਆ, ਉਹ ਸਾਰੀ ਪੜ੍ਹੋ। ਹੁਣ ਜੇ ਇੰਨੀ ਨੌਲੇਜ ਆਪਾਂ ਨਾ ਹੋਵੇ, ਆਪਾਂ ਦਸ ਪੁਰਬ ਕਿੱਥੋਂ ਲਿਆਉਂਦੇ? ਉਹ ਵੀ ਤਾਂ ਦੱਸਣੇ ਹੁੰਦੇ ਕਿਹੜੇ ਦਸ ਪੁਰਬ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਹਨ ਕਿ ਸੰਗਤ ਮੀਤ ਮਿਲਾਪ ਪੂਰਾ ਨਹਾਵਣੋ, ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ। ਅਤੇ ਤੀਰਥਾਂ ਉੱਪਰ ਜਾ ਕੇ ਸਾਰੇ ਲੋਕ ਪੁੰਨ ਦਾਨ ਕਰਦੇ ਨੇ। ਮਹਾਰਾਜ ਆਪਣੇ ਇੱਧਰ ਗੁਰਮਤ ਵਿੱਚ ਕੀ ਪੁੰਨ ਦਾਨ ਹੈ? ਸਾ ਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ। ਸੋ ਦਇਆ ਮਤੇ ਹੁੰਦੀ ਮੱਤੀ ਦੇ ਵਿੱਚ, ਬੁੱਧੀ ਦੇ ਵਿੱਚ ਦਇਆ ਧਾਰ ਕੇ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨ ਕੇ। ਕਹਿੰਦੇ ਜਿਹੜਾ ਸੱਚੇ ਪਰਮੇਸ਼ਰ ਦਾ ਸਲਾਹਣਾ, ਇਹੋ ਪੁੰਨ ਦਾਨ ਹੈ ਬਸ। ਕਿਉਂਕਿ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨ ਕੇ ਜਿਹੜਾ ਸੱਚੇ ਦਾ ਸਲਾਹਣਾ ਹੁੰਦਾ, ਇਹੋ ਪੁੰਨ ਕਰੇ ਅਤੇ ਬੁੱਧੀ ਵਿੱਚ ਜਿਹੜੀ ਦਇਆ ਧਾਰਨੀ ਹੈ ਇਹ ਦਾਨ ਕਰੇ। ਅਤੇ ਪੁੰਨ ਕਿਹਨੂੰ ਕਹਿੰਦੇ, ਦਾਨ ਕਿਹਨੂੰ ਕਹਿੰਦੇ ਨੇ, ਇਹ ਵੀ ਕਿਸੇ ਨੂੰ ਘੱਟ ਹੀ ਪਤਾ ਹੁੰਦਾ। ਸੋ ਜਿਵੇਂ ਹੁੰਦਾ ਨਾ, ਸੰਗਰਾਂਦ, ਮੱਸਿਆ, ਸੂਰਜ ਗ੍ਰਹਿਣ ਦੇ ਸਮੇਂ ਜਿਹੜਾ ਪਦਾਰਥ ਕਿਸੇ ਨੂੰ ਦਿੱਤਾ ਜਾਂਦਾ ਦਾਨ ਵਜੋਂ, ਉਹਨੂੰ ਪੁੰਨ ਕਹਿੰਦੇ ਨੇ, ਬੜਾ ਪੁੰਨ ਲੱਗੂਗਾ ਤੈਨੂੰ। ਅਤੇ ਦਾਨ ਉਹਨੂੰ ਕਹਿੰਦੇ ਨੇ ਜਿਹੜਾ ਹਮੇਸ਼ਾ ਹੀ ਰੋਜ਼ ਹੀ ਆਪਾਂ ਦਿੰਦੇ ਹਾਂ। ਮਹਾਰਾਜ ਕਹਿੰਦੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ। ਆਪਾਂ ਨੂੰ ਕੀ ਹੁਕਮ ਹੈ, ਵੰਡ ਛਕੋ ਭਾਈ, ਕਿਸੇ ਕੋਲ ਨਹੀਂ ਰੋਟੀ ਉਹ ਰੋਟੀ ਦੇ ਦਿਉ, ਕੱਪੜਾ ਦੇ ਦਿਉ। ਪਰ ਅਸੀਂ ਪੁੰਨ ਦਾਨ ਵਾਲੇ ਚੱਕਰ 'ਚ ਪੈਣਾ ਹੀ ਨਹੀਂ ਗਾ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹੋ ਜਾਹ। ਫਿਰ ਸੰਗ ਭਾਵੈ ਸਹਿਜ ਨਹਾਵੈ, ਬੇਣੀ ਤਾਂ ਸੰਗਮ ਸਤ ਸਤੇ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਪਹਿਲਾਂ ਇੱਕ ਪਾਠ ਆਇਆ ਸੀ ਪਿੱਛੇ, ਦੱਸਣਾ ਭੁੱਲ ਗਿਆ, ਪੁੰਨ ਦਾਨ ਦਇਆ ਮਤੇ ਨਹੀਂ ਕਰਨਾ। ਮਤੇ ਹੁੰਦਾ ਮਸਤ, ਅਤੇ ਮਤੇ ਮਤਾ ਹੁੰਦਾ ਆਪਣਾ ਬੁੱਧੀ ਦਾ ਮਤੇ। ਹੁਣ ਇਹ ਸੱਤ ਸੱਤੇ, ਫਿਰ ਸੰਗ ਭਾਵੈ ਸਹਿਜ ਨਹਾਵੈ, ਬੇਣੀ ਤਾਂ ਸੰਗਮ ਸੱਤ ਸੱਤੇ। ਸੋ ਇਸ ਤਰ੍ਹਾਂ ਬੋਲਣਾ ਹੈ, ਅਧਿਕ ਲਾਗ। ਸੋ ਪਰਮੇਸ਼ਰ ਪਤੀ ਦਾ ਸੰਗ ਕਰਨਾ ਜਿਹਨੂੰ ਭਾਉਂਦਾ, ਉਹ ਇਸ ਅੰਤਰੀਵ ਤੀਰਥ ਉੱਤੇ ਸੁਭਾਵਕ ਹੀ ਇਸ਼ਨਾਨ ਕਰ ਲੈਂਦਾ। ਜਿਵੇਂ ਪ੍ਰਤੱਖ ਤੀਰਥ ਉੱਤੇ ਦਸ ਪੁਰ ਲੱਗਣ ਵੇਲੇ ਇਸ਼ਨਾਨ ਕਰਦੇ ਨੇ ਨਾ, ਤਾਂ ਫਿਰ ਕਹਿੰਦੇ ਤ੍ਰਿਵੇਣੀ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਹੁੰਦਾ। ਇਸ ਪਾਸੇ ਕੀ ਹੈ, ਜਿਹੜਾ ਸੱਤ ਹੁੰਦਾ ਨਿਸ਼ਚੇ ਕਰਕੇ ਸੱਤੇ ਹੁੰਦਾ, ਸਤਸੰਗਤ ਵਿੱਚ ਸਤਨਾਮ ਵਾਹਿਗੁਰੂ ਰੂਪ ਤੀਰਥ ਉੱਪਰ ਇਸ਼ਨਾਨ ਕਰਦਾ ਹੈ, ਉਹਨੂੰ ਜਮਨਾ ਗੰਗਾ ਸੁਰਸਤੀ ਕੀ ਹੈ ਕਰਮ ਉਪਾਸ਼ਨਾ ਗਿਆਨ ਰੂਪ ਤ੍ਰਿਵੇਣੀ ਦਾ ਸੰਗਮ ਹੋ ਜਾਂਦਾ, ਸੰਬੰਧ ਹੋ ਜਾਂਦਾ। ਸੋ ਪ੍ਰਤੱਖ ਤੀਰਥ ਉੱਪਰ ਪੁਰਬ ਸਮੇਂ ਇਸ਼ਨਾਨ ਕਰਨ ਨਾਲ ਸੱਤਾਂ ਸਮੁੰਦਰਾਂ ਦੇ ਇਸ਼ਨਾਨ ਕਰਨ ਦਾ ਜਿਹੜਾ ਫਲ ਪ੍ਰਾਪਤ ਹੁੰਦਾ। ਹੁਣ ਇਸ ਪਾਸੇ ਕੀ ਹੈ, ਕਹਿੰਦੇ ਨਾਮ ਜਲ ਵਿੱਚ ਇਸ਼ਨਾਨ ਕਰਨ ਨਾਲ ਸੱਤ ਹੁੰਦਾ ਨਿਸ਼ਚੇ ਕਰਕੇ। ਸੱਤ ਸਾਧਨ ਜਿਹੜੇ ਨੇ, ਵਿਰਾਗ, ਵਿਵੇਕ, ਖੜਸਮਤੀ, ਮੋਖ, ਇੱਛਾ, ਸ੍ਰਵਣ, ਮੰਨਣ, ਨਿਧਿਆਸਣ, ਇਹਨਾਂ ਦੀ ਪ੍ਰਾਪਤੀ ਰੂਪ ਸੱਤਾਂ ਸਮੁੰਦਰਾਂ ਦਾ ਫਲ ਪ੍ਰਾਪਤ ਹੁੰਦਾ। ਕਿਉਂਕਿ ਆਪਣੇ ਕੋਲ ਆ ਇਸ ਵਕਤ ਜੋ ਸਭ ਤੋਂ ਉੱਚੀ ਚੀਜ਼ ਨਾਮ ਹੈ। ਨਾਮ ਨੇ, ਦੇਖੋ ਇੱਕ ਵਿਚਾਰ ਕਰੋ, ਨਾਮ ਹੈ ਓਅੰਕਾਰ ਅੱਖਰ ਦੇ ਨਾਲ ਸ੍ਰਿਸ਼ਟੀ ਰਚੀ, ਉਸ ਓਅੰਕਾਰ ਵਿੱਚ ਹੀ ਆਪਣੀ ਧਰਤੀ ਬਣੀ ਹੈ ਕਹਿਣ ਨਾਲ, ਅਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਅਤੇ ਇਸ ਵਿੱਚ ਜੀਵ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ, ਇਹ ਧਰਤੀ ਬਣੀ ਹੈ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਧਰਤੀ ਦੇ ਉੱਤੇ ਸਮੁੰਦਰ ਬਣਾਇਆ, ਉਸੇ ਨਾਮ ਨੇ ਹੀ ਬਣਾਇਆ। ਨਦੀਆਂ ਵੀ ਨਾਮ ਨੇ ਬਣਾਈਆਂ ਨੇ, ਅਤੇ ਨਾਮ ਨੇ ਹੀ ਦੇਵਤੇ ਰਚੇ ਨੇ, ਨਾਮ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਰਚਿਆ, ਨਾਮ ਨੇ ਤੀਰਥ ਬਣਾਏ ਨੇ। ਚਾਹੇ ਹੁਣ ਓਅੰਕਾਰ ਕਹਿ ਲਓ, ਚਾਹੇ ਥਾਂ ਥਾਂ 'ਤੇ ਤੁਰ ਕੇ ਨਹਾ ਲਓ, ਤਾਂ ਇਕੱਲਾ ਓਅੰਕਾਰ ਕਿਉਂ ਨਾ ਕਹੀ? ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਕਿਉਂ ਨਾ ਜਪੀਏ? ਉੱਥੇ ਗੱਲ ਆ ਜਾਣੀ ਸਾਰੀ, ਸਮਝਣ ਦੀ ਗੱਲ ਹੈ। ਜਿਹੜਾ ਮੂਲ ਰੂਪ ਹੈ ਉਹ ਓਅੰਕਾਰ ਪਰਮਾਤਮਾ, ਪਰਮਾਤਮਾ ਨੇ ਹੀ ਸਾਰਾ ਕੁਛ ਰਚਿਆ। ਸੋ ਕਈ ਵਾਰੀ ਕੋਈ ਢੁੱਕਦੀ ਸਾਖੀ ਦੱਸਣੀ ਪੈਂਦੀ ਹੈ। ਇਹਦੇ ਨਾਲ ਤੁਸੀਂ ਥੋੜ੍ਹਾ ਜਿਹਾ ਸਮਝ ਜਾਓਗੇ ਗੱਲ ਨੂੰ। ਦੇਵਤਿਆਂ ਦੀ ਇੱਕ ਵਾਰ ਸਾਰਿਆਂ ਦੀ ਇਹ ਹੋ ਗਈ ਗੱਲ ਆਪਸ ਵਿੱਚ ਵੀ ਮੈਂ ਵੱਡਾ ਮੈਂ ਵੱਡਾ, ਇਹ ਰੌਲਾ ਨਾ ਮੁੱਕਿਆ। ਤਾਂ ਸ਼ਿਵ ਜੀ ਕੋਲ ਗਏ, ਕਹਿੰਦੇ ਸਾਡੇ 'ਚੋਂ ਦੱਸੋ ਜੀ ਕੌਣ ਵੱਡਾ। ਸ਼ਿਵ ਜੀ ਕਹਿੰਦਾ, ਜਿਹੜਾ ਧਰਤੀ ਦਾ ਚੱਕਰ ਪਹਿਲਾਂ ਲਾਊਗਾ ਸ਼ਕਤੀ ਤੋਂ ਬਿਨਾਂ, ਜਾਂ ਉਹ ਧਰਤੀ ਦਾ ਚੱਕਰ ਲਾ ਕੇ ਆਉਣ। ਹੁਣ ਗਣੇਸ਼ ਕਹਿਣ ਲੱਗਿਆ, ਪਿਤਾ ਜੀ ਮੇਰੀ ਸਵਾਰੀ ਤਾਂ ਚੂਹੇ ਦੀ ਹੈ, ਮੈਂ ਕਿਵੇਂ ਜਾਵਾਂ? ਉਹ ਕਹਿੰਦੇ ਤੇਰਾ ਕੰਮ ਸੌਖਾ ਕਰਦੇ, ਲੈ ਪੱਤੇ ਦੇ ਉੱਤੇ ਰਾਮ ਲਿਖ ਕੇ ਪੱਥਰ 'ਤੇ ਰੱਖਤਾ, ਕਹਿੰਦੇ ਤੂੰ ਇਹਦੇ ਦੁਆਲੇ ਪਰਿਕਰਮਾ ਕਰੀ ਜਾ, ਨਾਮ ਦੇ ਦੁਆਲੇ। ਜਦੋਂ ਉਹਦੇ ਦੁਆਲੇ ਪਰਿਕਰਮਾ ਕੀਤੀਆਂ, ਦੇਵਤੇ ਜਿੱਥੋਂ ਲੰਘਣ ਮੂਹਰੇ ਚੌਲ ਲੱਗੇ ਹੋਏ, ਕਹਿੰਦੇ ਉਹ ਗਣੇਸ਼ ਕਦੋਂ ਲੰਘਿਆ ਇੱਥੋਂ? ਆਪਣੇ ਤੋਂ ਪਹਿਲਾਂ ਹੀ ਲੰਘਿਆ ਉਹ। ਜਦੋਂ ਵਾਪਸ ਆਏ, ਕਹਿੰਦੇ ਜੀ ਗਣੇਸ਼ ਜਿੱਤ ਗਿਆ, ਇਹ ਪਹਿਲਾਂ ਆਇਆ। ਗਣੇਸ਼ ਕਹਿੰਦਾ, ਪਿਤਾ ਜੀ ਮੈਂ ਗਿਆ ਤਾਂ ਹੈ ਨਹੀਂ, ਮੈਂ ਜਿੱਤ ਕਿਵੇਂ ਗਿਆ? ਕਹਿੰਦਾ ਉਹ ਨਾਮ, ਇਹ ਤਾਂ ਇਕੱਲੀ ਧਰਤੀ ਦੇ ਦੁਆਲੇ ਘੁੰਮੇ, ਤੂੰ ਬ੍ਰਹਿਮੰਡਾਂ 'ਚ ਘੁੰਮਿਆ, ਨਾਮ ਨੇ ਬ੍ਰਹਿਮੰਡ ਨਹੀਂ ਰਚੇ? ਕਹਿੰਦੇ ਹਾਂ ਜੀ। ਕਹਿੰਦੇ ਫਿਰ ਨਾਮ ਵੱਡਾ ਹੈ, ਉਹ ਰਾਮ ਨਾਮ ਵੱਡਾ ਹੈ ਗਣੇਸ਼ ਪੁੱਤਰ, ਇਸ ਕਰਕੇ ਨਾਮ ਵੱਡਾ ਹੈ, ਨਾਮ ਕਰਕੇ ਤੂੰ ਵੱਡਾ ਹੋ ਗਿਆ। ਹਾਂ ਪਿਤਾ ਜੀ ਗੱਲ ਤਾਂ ਸਹੀ, ਕਹਿੰਦੇ ਰਾਮ ਦਾ ਨਾਮ ਵੱਡਾ ਹੈ, ਉਹਦੇ ਦੁਆਲੇ ਦੁਆਲੇ ਤੂੰ ਗੇੜੇ ਕੱਢ ਲੈ। ਭਾਈ ਇਹ ਕਲਯੁੱਗ ਦਾ ਸਮਾਂ ਹੈ। ਮਹਾਰਾਜ ਕਹਿੰਦੇ ਨੇ ਇੱਕ ਨਾਮ ਬੋਵੋ ਬੋਵੋ, ਹੁਣ ਕਲਯੁੱਗ ਦਾ ਸਮਾਂ ਹੈ। ਕਲਯੁੱਗ ਦੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰ ਲਿਆ ਕਰੋ, ਇਹ ਬੜੀ ਵੱਡੀ ਗੱਲ ਹੈ। ਮਹਾਂਪੁਰਖਾਂ ਨੇ ਦੱਸੀਆਂ ਚੀਜ਼ਾਂ ਹੁੰਦੀਆਂ ਨੇ, ਜਿਹੜੇ ਆਪਣੀ ਮਤ ਵਰਤਣੀ ਉਹ ਤਾਂ ਵੱਖੋ ਆਪਦੇ ਕੋਲ। ਹਰਿਮੰਦਰ ਸਾਹਿਬ ਪਰਿਕਰਮਾ ਕਰਦੇ ਮਹਾਂਪੁਰਖ 13, ਵੱਡੀਆਂ ਪਰਿਕਰਮਾ ਕਰਨੀਆਂ 13-13, ਹਜ਼ੂਰ ਸਾਹਿਬ ਜਾਣਾ ਉੱਥੇ ਪਰਿਕਰਮਾ ਕਰਨੀਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਨੇ ਕਿ ਨਾਮ ਵੱਡਾ ਹੈ। ਜਿਹਨੇ ਨਾਮ ਦੇ ਦੁਆਲੇ ਪਰਿਕਰਮਾ ਕੀਤੀਆਂ ਨੇ, ਜਿਹਨੇ ਨਾਮ ਜਪਿਆ, ਉਹਦੀ ਮਹਾਨਤਾ ਵੱਡੀ ਹੁੰਦੀ ਹੈ। ਇਹ ਚੀਜ਼ਾਂ ਸਮਝਣ ਵਾਲੀਆਂ, ਕਿਉਂਕਿ ਨਾਮ ਨੇ ਤਾਂ ਸ੍ਰਿਸ਼ਟੀ ਰਚੀ ਹੈ, ਅਤੇ ਨਾਮ ਨਾਲੋਂ ਵੱਡੀ ਕਿਹੜੀ ਚੀਜ਼ ਹੈ? ਫਿਰ ਤੀਰਥ ਉਲਟਾ ਤੁਹਾਡੇ ਕੋਲ ਆ ਕੇ ਤੁਹਾਡੀਆਂ ਪਰਿਕਰਮਾ ਕਰਨਗੇ, ਇਹ ਗੱਲ ਪੱਕੀ ਹੈ। ਔਰ ਕਰਕੇ ਦੇਖ ਲਓ, ਜਿਹਨੂੰ ਸ਼ੱਕ ਆ ਉਹ ਕਰਕੇ ਦੇਖ ਲਓ, ਫਿਰ ਉਹਨੂੰ ਗਿਆਨ ਹੋ ਜਾਏਗਾ। ਆਰਾਧ ਏਕੰਕਾਰ ਸਾਚਾ ਨਿਤ ਦੇਹ ਚੜ੍ਹੈ ਸਵਾਇਆ, ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ। ਕਹਿੰਦੇ ਭਾਈ ਬੰਦਿਆ, ਇੱਕ ਜੋ ਓਅੰਕਾਰ ਹੈ ਨਾ, ਓਅੰਕਾਰ ਮੰਗਲ ਸਰੂਪ ਸੱਚਾ ਪਰਮੇਸ਼ਰ ਹੈ, ਉਹਨੂੰ ਰੱਦ ਨਾ ਕਰ। ਆਰਾਧ ਏਕੰਕਾਰ ਸਾਚਾ ਨਿਤ ਦੇਹ ਚੜ੍ਹੈ ਸਵਾਇਆ, ਜਿਹਨੂੰ ਉਹ ਦਿੰਦਾ ਉਹਦਾ ਜਸ ਸਵਾਏ ਤੋਂ ਸਵਾਇਆ ਚੜ੍ਹਦਾ, ਉਹਦੇ ਉੱਤੇ ਕਿਰਪਾ ਕਰ ਦਿੰਦਾ ਹੈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋਂ ਚੌਂ ਕੁੰਟ ਮੰਨੈ। ਇਸ ਕਰਕੇ ਨਾਮ ਜਪਦੇ ਹੀ ਕਿੱਥੇ ਤੱਕ ਉਹਦੀ ਸੋਭਾ ਹੋ ਜਾਂਦੀ ਹੈ। ਜਿਹਨੂੰ ਕੋਈ ਨਹੀਂ ਜਾਣਦਾ, ਨਾਮ ਜਪਣ ਲੱਗ ਜਾਓ, ਤੁਹਾਨੂੰ ਸਾਰੀ ਦੁਨੀਆ ਜਾਣਨ ਲੱਗ ਜਾਊਗੀ। ਜਿਹਨਾਂ ਮਿੱਤਰਾਂ ਦਾ ਹੋਰ ਜਿਹੜਾ ਸੰਗ ਹੁੰਦਾ ਨਾ, ਗਤ ਤੋਂ ਭਾਵ ਨਾਸ ਹੈ, ਉਹਨਾਂ ਸੰਤਾਂ ਦੀ ਸੰਗਤ ਕੀਤੀ ਤਾਂ ਉਹਨਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ। ਜਿਸ ਵੇਲੇ ਮਿੱਤਰਾਂ ਸੰਤਾਂ ਦੀ ਸੰਗਤ ਦੇ ਸੰਗ ਗਤ ਭਾਵ ਪ੍ਰਾਪਤ ਹੋਏ ਨਾ, ਤਾਂ ਸੰਤਾਂ ਨੇ ਨਦਰ ਕਰਕੇ ਪਰਮੇਸ਼ਰ ਦੇ ਨਾਲ ਮਿਲਾਇਆ। ਬਾਬਾ ਬੁੱਢਾ ਜੀ ਵਰਗੇ ਮਹਾਂਪੁਰਖ ਬ੍ਰਹਮ ਗਿਆਨੀ ਕਹਿਣ ਕਹਿ ਸਭ ਕੋਏ, ਕੇਵਡ ਆਖੀ ਹੈ ਹਉ ਮੂਰਖ ਨੀਚ ਅਜਾਣ ਸਮਝਾ ਸਾਖੀ ਹੈ। ਸਭ ਕੋਈ ਕਹਿਣੇ ਵਾਲਾ ਹੋ ਕੇ ਉਹਦੇ ਜਸ ਨੂੰ ਕਹਿ ਭਾਵ ਕਹਿੰਦਾ, ਪਰ ਉਹ ਕਿੱਡਾ ਕੁ ਵੱਡਾ ਉਹ ਨਹੀਂ ਦੱਸ ਸਕਦੇ। ਕੇਵਡ ਆਖੀ ਹੈ, ਉਹ ਹੈ ਕਿੰਨਾ ਕੁ ਵੱਡਾ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦਾ ਆਪਾਂ ਨੂੰ। ਕਹਿੰਦੇ ਹਉ ਤੋਂ ਭਾਵ ਮੈਂ ਮੂਰਖ ਨੀਚ ਅਜਾਣ ਹੁੰਦਾ ਅਗਿਆਤ ਸੀ, ਪਰ ਗੁਰਾਂ ਦੀ ਸਿੱਖਿਆ ਕਰਕੇ ਸਮਝਣਾ ਕੀਤਾ ਮੈਂ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤੇਤ ਮਨ ਮਾਨਿਆ ਮੇਰਾ, ਕੂਚ ਕਰੈ ਆਵ ਹੈ ਬਿਖਲਾ ਦੇ, ਸ਼ਬਦ ਸੱਚੈ ਗੁਰ ਮੇਰਾ। ਸੱਚੇ ਗੁਰਾਂ ਦੀ ਭਾਖੀ ਹੋਈ ਭਾਵ ਉਚਾਰੀ ਹੋਈ ਉਹ ਅੰਮ੍ਰਿਤ ਰੂਪ ਸਿੱਖਿਆ ਹੈ, ਸੋ ਉਸ ਸਿੱਖਿਆ ਕਰਕੇ ਮੇਰਾ ਮਨ ਪਰਮੇਸ਼ਰ ਦੇ ਉੱਤੇ ਮੰਨਿਆ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਬਹੁਤ ਡੂੰਘੀ ਵਿਚਾਰ ਹੁੰਦੀ। ਮਹਾਰਾਜ ਜਦੋਂ ਆ ਜਾਂਦੇ ਨੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ, ਤੁਸੀਂ ਸਿਰ 'ਤੇ ਹੱਥ ਰੱਖਿਓ, ਸਾਡੀਆਂ ਤਾਂ ਬੁੱਧੀਆਂ ਨਹੀਂ ਹੈਗੀਆਂ ਇੰਨੀਆਂ। ਸਤਿਗੁਰੂ ਮਹਾਰਾਜ ਫਰਮਾਉਂਦੇ ਇਹ ਜੀਵ ਜਿਹੜਾ ਨਾ ਵਿਸ਼ਿਆਂ ਨੂੰ ਲੱਦ ਕੇ ਆਉਂਦੇ ਨੇ, ਕੂਚ ਕਰੈ ਆਵ ਹੈ ਬਿਖ ਲਾਦੇ, ਇਹ ਅਰਥ ਆਉਂ ਬਣਨਾ, ਆਵ ਹੈ ਬਿਖ ਲਾਦੇ ਕੂਚ ਕਰੈ, ਤੇ ਕੂਚ ਕਰਕੇ ਚਲਨਾ ਕਰਦੇ, ਸੱਚੇ ਨਾਲ ਮੇਰਾ ਮਿਲਾਪ ਗੁਰੂ ਉਪਦੇਸ਼ ਕਰਕੇ ਹੁੰਦਾ। ਆਖਣ ਤੋਟ ਨਾ ਭਗਤ ਭੰਡਾਰੀ, ਭਰਪੁਰ ਰਹਿਆ ਸੋਈ, ਨਾਨਕ ਸਾਚ ਕਹਿ ਬੇਨੰਤੀ, ਮਨ ਮਾਂਜੈ ਸੱਚ ਸੋਈ। ਜਿਹਦੀ ਭਗਤੀ ਦੇ ਭੰਡਾਰੇ ਭਰੇ ਹੋਏ ਨੇ ਤੇ ਆਖਣ ਕਰਕੇ ਤੋਟ ਭਾਵ ਘਾਟਾ ਨਹੀਂ ਆਉਂਦਾ, ਉਹ ਪਰਮੇਸ਼ਰ ਸਾਰੇ ਭਰਪੂਰ ਹੋ ਰਿਹਾ। ਮਹਾਰਾਜ ਕਥਨ ਕਰਦੇ ਨੇ, ਮੈਂ ਸੱਚੀ ਬੇਨੰਤੀ ਭਾਵ ਬੇਨਤੀ ਕਹਿ ਭਾਵ ਕਹਿੰਦਾ ਕਿ ਮਨ ਨੂੰ ਮਾਂਜੇ, ਬੰਦਾ ਮਾਂਜਣਾ ਕਰੇ ਤਾਂ ਉਹ ਸੱਚੇ ਨਾਮ ਦੀ ਫੇਰ ਪ੍ਰਾਪਤੀ ਹੁੰਦੀ ਹੈ। ਮਨ ਨੂੰ ਅੰਦਰੋਂ ਸ਼ੁੱਧ ਕਰੋ, ਕਹਿੰਦੇ ਪਹਿਲਾਂ